ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਵਿਸ਼ਾ ਹੈ ਆਤਿਸ਼ ਦੁਨੀਆ, ਖੁਨਕ ਨਾਮ ਖੁਦਾਇਆ, ਕਲ ਤਾਤੀ ਠੰਡਾ ਹਰਨਾ। ਕੱਲ ਅਸੀਂ ਚੌਥਾ ਭਾਗ ਪੜ੍ਹਿਆ ਸੀ, ਅੱਜ ਤੀਜਾ ਭਾਗ ਪੜ੍ਹਨ ਜਾ ਰਹੇ ਹਾਂ। ਸਾਰੀ ਦੁਨੀਆ ਨੂੰ ਇਹ ਮਾਨਸਿਕ ਅੱਗ ਲੱਗੀ ਹੋਈ ਹੈ, ਪਰ ਜਦੋਂ ਧਰਮ ਅਰਥ ਸੰਸਥਾਵਾਂ, ਚੈਰੀਟੇਬਲ ਇੰਸਟੀਟਿਊਸ਼ਨਸ ਵਿੱਚ ਵੀ ਇਹ ਮਾਨਸਿਕ ਅਗਨੀ ਦਾ ਸੇਕ ਲੱਗਦਾ ਹੈ ਤਾਂ ਬੜਾ ਅਫਸੋਸ ਅਤੇ ਦੁੱਖ ਹੁੰਦਾ ਹੈ। ਜਿਵੇਂ ਸਕੂਲ, ਕਾਲਜ, ਯੂਨੀਵਰਸਿਟੀਆਂ, ਮਿਸ਼ਨਰੀ ਕਾਲਜ, ਲਾਇਬ੍ਰੇਰੀਆਂ, ਯਤੀਮਖਾਨੇ, ਵਿਧਵਾ ਆਸ਼ਰਮ, ਹਸਪਤਾਲ, ਗਊਸ਼ਾਲਾਵਾਂ ਆਦਿ, ਇਹਨਾਂ ਨੇਕ ਧਰਮ ਅਰਥ ਸੰਸਥਾਵਾਂ ਨੂੰ ਵੀ ਅਸੀਂ ਆਪੋ ਆਪਣੀ ਅੰਦਰਲੀ ਮਾਨਸਿਕ ਅੱਗ ਜਾ ਲਾਈ ਹੈ। ਇਸ ਦੇ ਧੂੰਏ ਦਾ ਪ੍ਰਗਟਾਵਾ ਕਦੇ ਕਦੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ। ਅਸਲ ਵਿੱਚ ਧਾਰਮਿਕ ਅਸਥਾਨ, ਧਰਮਸ਼ਾਲਾਵਾਂ, ਡੇਰੇ, ਮੱਠ, ਦਰਗਾਹ, ਠਾਠ ਆਦਿ, ਇਹ ਉੱਚੀਆਂ ਸੁੱਚੀਆਂ ਸੰਸਥਾਵਾਂ ਪਵਿੱਤਰਤਾ, ਪ੍ਰੇਮ ਸਵੈਪਨਾ, ਮੈਤਰੀ ਭਾਵ, ਸ਼ਾਂਤੀ, ਮਾਨਸਿਕ ਠੰਡ, ਆਤਮਿਕ ਜੀਵਨ ਸੇਧ ਲਈ ਹਰੀ ਕੀਰਤਨ, ਭਗਤੀ ਅਤੇ ਨਾਮ ਅਭਿਆਸ ਅਤੇ ਦੈਵੀ ਗੁਣਾਂ ਦੇ ਕੇਂਦਰ ਹੋਣੇ ਚਾਹੀਦੇ ਸਨ। ਪਰ ਬੜੀ ਨਿਰਾਸ਼ਤਾ ਅਤੇ ਦੁੱਖ ਦੀ ਗੱਲ ਹੈ ਕਿ ਅਸੀਂ ਇਹੋ ਜਿਹੇ ਪਵਿੱਤਰ ਆਤਮਿਕ ਕੇਂਦਰਾਂ ਵਿੱਚ ਵੀ ਆਪਣੀ ਅੰਦਰਲੀ ਮਾਨਸਿਕ ਅੱਗ ਜਾ ਲਾਈ ਹੈ ਅਤੇ ਉੱਥੇ ਵੀ ਈਰਖਾ, ਦੁਐਤ, ਤਵਸੁਭ, ਨਫ਼ਰਤ, ਲੋਭ, ਕ੍ਰੋਧ, ਅਹੰਕਾਰ, ਡਰ, ਸਹਿਮ, ਅਸ਼ਾਂਤੀ, ਬੇਮੁਖਤਾਈ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ। ਇਸ ਦਾ ਪ੍ਰਗਟਾਵਾ ਜ਼ਾਹਿਰਾ ਤੌਰ 'ਤੇ ਨਿਤਾ ਪ੍ਰਤੀ ਦੇਖਣ ਅਤੇ ਸੁਣਨ ਵਿੱਚ ਆ ਰਿਹਾ ਹੈ। ਅਸੀਂ ਆਪਣੀ ਅਗਿਆਨਤਾ ਵਿੱਚ ਨੀਵੀਆਂ ਰੁਚੀਆਂ, ਨੀਵੇਂ ਖਿਆਲ, ਧੜੇਬਾਜ਼ੀ, ਈਰਖਾ, ਦੁਐਤ, ਵੈਰ ਵਿਰੋਧ, ਨਿੱਜੀ ਸਵਾਰਥ, ਕੁਰਸੀ ਦੀ ਲਾਲਸਾ ਲਈ ਚੌਧਰ ਦੀ ਭੁੱਖ, ਹੋਮੇ ਦੇ ਪ੍ਰਗਟਾਵਾ ਕਰਦਿਆਂ ਹੋਇਆਂ ਧਰਮ ਅਸਥਾਨਾਂ ਨੂੰ ਵੀ ਈਰਖਾ, ਦੁਐਤ ਦੇ ਅੱਡੇ, ਹੋਮੇ ਦਾ ਖੇਤਰ, ਕ੍ਰੋਧ ਦਾ ਖੇਤਰ, ਨਿੱਜੀ ਸਵਾਰਥ ਦਾ ਜ਼ਰੀਆ, ਮਾਇਕੀ ਲਾਭ, ਗੱਪ ਸ਼ਪ ਦੇ ਅਖਾੜਾ, ਨਿੰਦਾ ਚੁਗਲੀ ਦਾ ਕੇਂਦਰ, ਧੜੇਬਾਜ਼ੀ ਦਾ ਅੱਡਾ, ਖਿੱਚੋ ਤਾਣ ਦਾ ਖੇਤਰ, ਬਦਲਾ ਲੈਣ ਦਾ ਕੇਂਦਰ ਬਣਾ ਦਿੱਤਾ ਹੈ। ਦੁਖਦਾਈ ਗੱਲ ਤਾਂ ਇਹ ਹੈ ਕਿ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਇਸ਼ਟ ਅਤੇ ਗੁਰੂ ਮੰਨਦੇ ਹਾਂ, ਉਸ ਦੀ ਪਾਵਨ ਹਜ਼ੂਰੀ ਵਿੱਚ ਧਰਮ ਦੇ ਨਾਂ ਉੱਤੇ ਗੁਰਬਾਣੀ ਦੇ ਆਸ਼ੇ ਦੇ ਐਨ ਉਲਟ ਈਰਖਾ, ਦੁਐਤ, ਨਿੰਦਾ, ਨਫ਼ਰਤ, ਵੈਰ ਵਿਰੋਧ, ਸਵਾਰਥ, ਲੋਭ, ਕ੍ਰੋਧ ਅਤੇ ਹੋਮੇ ਦਾ ਖੁੱਲ੍ਹਮ ਖੁੱਲ੍ਹਾ ਪ੍ਰਗਟਾਵਾ ਕਰਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਆਪਣੇ ਧਰਮ ਦਾ ਗਿਲਾਨੀ ਵਾਲਾ ਇਸ਼ਤਿਹਾਰ ਆਪ ਹੀ ਪ੍ਰਸਤੁਤ ਕਰਦੇ ਹਾਂ। ਅਸੀਂ ਮਾਨਸਿਕ ਗਿਲਾਨੀ ਜਾਂ ਅਗਨੀ ਦੀ ਚਿਣਗ ਆਪਣੇ ਨਾਲ ਧਰਮ ਅਸਥਾਨਾਂ ਵਿੱਚ ਲੈ ਜਾਂਦੇ ਹਾਂ ਅਤੇ ਇੱਕ ਦੂਜੇ ਨੂੰ ਚੁਆਤੀ ਲਾਈ ਜਾਂਦੇ ਹਾਂ। ਨਤੀਜੇ ਵਜੋਂ ਗੁਰਦੁਆਰਿਆਂ ਅਤੇ ਪਵਿੱਤਰ ਧਾਰਮਿਕ ਅਸਥਾਨਾਂ ਵਿੱਚ ਵੀ ਲੋਭ ਲਹਿਰ, ਤੂੰ ਤੂੰ ਮੈਂ, ਹੋਮੇ ਦੀਆਂ ਬੜਕਾਂ, ਧੜੇਬਾਜ਼ੀ, ਖਿੱਚੋ ਤਾਣ, ਤਾਨੇ ਮੇਣੇ, ਨਿੰਦਾ ਚੁਗਲੀ, ਨਫ਼ਰਤ, ਵੈਰ ਵਿਰੋਧ, ਝਗੜੇ, ਲੜਾਈਆਂ ਅਤੇ ਖੂਨ ਖਰਾਬੇ ਆਦਿ ਘਿਰਨਾ ਯੋਗ ਦੁਖਦਾਈ ਕਾਰਨਾਮੇ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਅਸੀਂ ਆਪਣੀ ਅੰਦਰਲੀ ਮਾਨਸਿਕ ਗੁੱਝੀ ਅਗਨੀ ਨਾਲ ਆਪਣੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਹਾਂ। ਹੋਰ ਕੀ ਕਰਦੇ ਹਾਂ? ਗੁਰਬਾਣੀ ਦੀ ਕਦਰ, ਕੀਮਤ ਅਤੇ ਅਦਬ ਘਟਾਉਂਦੇ ਹਾਂ। ਗੁਰਬਾਣੀ ਦੇ ਆਸ਼ੇ ਤੋਂ ਦੁਰੇਡੇ ਹੁੰਦੇ ਜਾਂਦੇ ਹਾਂ, ਗੁਰਸਿੱਖੀ ਤੋਂ ਬੇਮੁਖ ਹੋ ਜਾਂਦੇ ਹਾਂ, ਆਤਮਿਕ ਪਾਪ ਕਮਾਉਂਦੇ ਹਾਂ, ਮਨ ਮੈਲਾ ਕਰਦੇ ਹਾਂ, ਮਾਨਸਿਕ ਅਗਨੀ ਵਿੱਚ ਹੋਰ ਤੇਲ ਪਾਉਂਦੇ ਹਾਂ, ਮਾਨਸਿਕ ਭਾਂਬੜ ਵਿੱਚ ਸੜਦੇ ਹਾਂ, ਆਪਣਾ ਜੀਵਨ ਤਬਾਹ ਕਰਦੇ ਹਾਂ, ਨਰਕਾਂ ਦੇ ਭਾਗੀ ਹੁੰਦੇ ਹਾਂ, ਅਭਿਲਾਖੀ ਜਗਿਆਸੂਆਂ ਨੂੰ ਨਿਰਉਤਸ਼ਾਹਤ ਕਰਦੇ ਹਾਂ, ਗੁਰਸਿੱਖੀ ਦੀ ਭੈੜੀ ਮਿਸਾਲ ਪੇਸ਼ ਕਰਦੇ ਹਾਂ, ਧਰਮ ਦਾ ਮਖੌਲ ਉਡਾਉਂਦੇ ਹਾਂ। ਗਿਲਾਨੀ ਵਾਲੀਆਂ ਨੀਵੀਆਂ ਮਿਸਾਲਾਂ ਦੇ ਨਾਲ ਨਾਸਤਿਕਤਾ ਦਾ ਪ੍ਰਚਾਰ ਕਰਦੇ ਹਾਂ, ਪਵਿੱਤਰ ਧਰਮ ਨੂੰ ਢਾਹ ਲਾਉਂਦੇ ਹਾਂ, ਵਿਸ਼ਵ ਦੇ ਸਮੁੱਚੇ ਵਾਯੂਮੰਡਲ ਦੇ ਅਗਨ ਕੁੰਡ ਵਿੱਚ ਵਾਧਾ ਕਰਦੇ ਹਾਂ। ਧਰਮ ਅਸਥਾਨਾਂ ਵਿੱਚ ਐਸੀ ਹਾਲਤ ਨੂੰ ਦੇਖ ਕੇ ਅਭਿਲਾਖੀ ਜਗਿਆਸੂਆਂ ਨੂੰ ਨਿਰਾਸ਼ਤਾ ਮਹਿਸੂਸ ਹੁੰਦੀ ਹੈ। ਜਗਿਆਸੂਆਂ ਦੇ ਇਸ ਨਿਰਾਸ਼ਤਾ ਭਰੇ ਹੌਂਕੇ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਉਂ ਵਰਣਨ ਕੀਤਾ ਹੈ, ਬਾਹਰ ਕੀ ਅਗਨ ਬੂਝਤ ਜਲ ਸਰਿਤਾ ਕੈ, ਨਾਉ ਮੈਂ ਜੋ ਆਗ ਲਾਗੈ ਕੈਸੇ ਕੈ ਬੁਝਾਈਐ, ਬਾਹਰ ਸੈ ਭਾਗ ਓਟ ਲੀਜੀਅਤ ਕੋਟ ਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਐ, ਚੋਰਨ ਕੈ ਤਰਾਸ ਜਾਏ ਸਰਨ ਨਰਿੰਦ ਗਹੈ, ਮਾਰੈ ਮਹੀਪਤ ਜੀਓ ਕੈਸੇ ਕੈ ਬਚਾਈਐ, ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੈ, ਤਹਾਂ ਜੋ ਵਿਆਪੈ ਮਾਇਆ ਕਹਾਂ ਠਹਿਰਾਈਐ। ਇਸ ਗੁਪਤ ਭਿਆਨਕ ਅਤੇ ਮਾਰੂ ਅੱਗ ਨੂੰ ਹੋਰ ਸਪਸ਼ਟ ਤੌਰ 'ਤੇ ਸਮਝਣ ਲਈ ਲੱਕੜ ਦੀ ਉਦਾਹਰਣ ਯੋਗ ਹੋਵੇਗੀ। ਲੱਕੜ ਦੇ ਅੰਦਰ ਗੁੱਜੀ ਅੱਗ, ਛੁਪੀ ਹੋਈ ਅੱਗ ਹੁੰਦੀ ਹੈ। ਇਸ ਗੁੱਜੀ ਅੱਗ ਨੂੰ ਪ੍ਰਗਟ ਕਰਨ ਲਈ ਨਿੱਕੀ ਜਿਹੀ ਚੰਗਿਆੜੀ ਦੀ ਲੋੜ ਹੈ, ਜਿਸ ਨਾਲ ਲੱਕੜ ਮੱਗ ਕੇ ਭਾਂਬੜ ਬਣ ਜਾਂਦੀ ਹੈ। ਇਸ ਭਾਂਬੜ ਵਿੱਚੋਂ ਨਿਕਲੀਆਂ ਹੋਈਆਂ ਚੰਗਿਆੜੀਆਂ ਉੱਡ ਕੇ ਹੋਰਨਾਂ ਲੱਕੜਾਂ ਜਾਂ ਘਰਾਂ ਨੂੰ ਵੀ ਅੱਗ ਲਾ ਦਿੰਦੀਆਂ ਹਨ ਅਤੇ ਬੇਅੰਤ ਤਬਾਹੀ ਮਚਾਉਂਦੀਆਂ ਹਨ। ਜੀਵ ਭਾਵੇਂ ਉੱਤੋਂ ਜ਼ਾਹਿਰਾ ਤੌਰ 'ਤੇ ਕਿਤਨਾ ਹੀ ਭਲਾ ਭਲੇਰਾ, ਸਿਆਣਾ, ਵਿਦਵਾਨ, ਗਿਆਨੀ, ਚਤੁਰ, ਵਿਗਿਆਨਿਕ, ਫਿਲੋਸਫਰ, ਅਫਲਾਤੂਨ, VIP, ਖਾਨਦਾਨੀ, ਸ਼ਾਹੀ, ਨੇਕ, ਪਾਕ, ਪਰਉਪਕਾਰੀ, ਜੋਗੀ, ਜੰਗਮ, ਸਾਧ, ਸੰਤ, ਮਹਾਤਮਾ, ਜਗਤ ਗੁਰੂ, ਆਚਾਰਿਆ, ਸ੍ਰੀ 108, ਜੋਧਾ, ਸੋਹਣਾ, ਮੋਹਣਾ, ਮਾਇਆਧਾਰੀ, ਛਤਰਪਤ ਰਾਜਾ ਆਦਿ ਹੋਵੇ, ਪਰ ਸਭ ਦੇ ਅੰਦਰ ਇਹ ਪੰਜੇ ਤੱਤ ਅਗਨੀਆਂ ਭੂਤ ਪ੍ਰੇਤ ਵਾਂਗ ਅਦ੍ਰਿਸ਼ਟ ਗੁੱਝੇ ਤੌਰ 'ਤੇ ਅੰਤਰਗਤ ਧਸ ਵਸ ਰਸ ਚਿਮਟ 'ਤੇ ਸਮਾ ਰਹੀਆਂ ਹਨ ਅਤੇ ਓਤ ਪੋਤ ਤਾਣੇ ਪੇਟੇ ਵਿੱਚ ਰਵ ਰਹੀਆਂ ਭਰਪੂਰ ਹਨ। ਅੰਤਰ ਪੰਚ ਅਗਨ ਕਿਉਂ ਧੀਰਜ ਧੀਜੈ, ਅੰਤਰ ਚੋਰ ਕਿਉਂ ਸਾਧ ਲਹੀਜੈ, ਮਨ ਜਲਿਆ ਸੰਨੀ ਚਿੰਤ ਪਈ। ਜੀਵ ਦੇ ਜੀਵਨ ਖੇਤਰ ਦੇ ਹਰ ਪੱਖ ਵਿੱਚ ਜਿਵੇਂ ਗਰਮੀ ਸਰਦੀ, ਦੁੱਖ ਸੁੱਖ, ਹਾਸੇ ਰੋਣੇ, ਹਰਕ ਸੋਗ, ਨਫ਼ਾ ਨੁਕਸਾਨ, ਗਰੀਬੀ ਅਮੀਰੀ, ਬੁੱਢੇ ਬਾਲੇ, ਇਸਤਰੀ ਮਰਦ, ਨੇਕੀ ਬਦੀ, ਵੈਰ ਵਿਰੋਧ, ਈਰਖਾ ਦੁਐਤ, ਲਭ ਲੋਭ, ਕਾਮ ਕ੍ਰੋਧ, ਮੋਹ ਮਮਤਾ, ਪ੍ਰੀਤ ਪਿਆਰ, ਨਫ਼ਰਤ, ਤ੍ਰਿਸ਼ਨਾ, ਮੈਂ ਮੇਰੀ, ਖਿਆਲਾਂ ਵਲਵਲਿਆਂ, ਸ਼ਰਧਾ, ਪਾਠ ਪੂਜਾ, ਕਰਮ ਧਰਮ, ਦੂਜਾ ਭਾਵ, ਤਿਆਗ ਵਿਰਾਗ ਆਦਿ, ਇਹਨਾਂ ਸਾਰਿਆਂ ਦੀ ਪ੍ਰਵਿਰਤੀ ਵਿੱਚ ਵੀ ਇਸ ਮਾਨਸਿਕ ਅਗਨੀ ਦੇ ਤੱਤ ਆਪੋ ਆਪਣੀ ਭਾਅ, ਸੇਕ, ਰੰਗਤ ਅਤੇ ਜਲਵਾ ਦਿਖਾ ਜਾਂਦੇ ਹਨ। ਗੁੱਜੀ ਪਾਏ ਜਲੈ ਸੰਸਾਰਾ। ਭਾਵੇਂ ਆਪਣੀ ਮਾਨਸਿਕ ਅੱਗ ਦੇ ਸੇਕ ਜਾਂ ਰੰਗਤ ਨੂੰ ਅਸੀਂ ਢੱਕ ਕੇ, ਲੁਕਾ ਕੇ, ਦਬਾ ਕੇ, ਪਖੰਡ ਕਰਕੇ ਛੁਪਾਉਣ ਦੀ ਕਿਤਨੀ ਹੀ ਕੋਸ਼ਿਸ਼ ਕਰੀਏ ਜਾਂ ਇਸ ਦੀ ਹੋਂਦ ਨੂੰ ਜਾਣੀਏ ਜਾਂ ਨਾ, ਮਹਿਸੂਸ ਕਰੀਏ ਜਾਂ ਨਾ, ਮੰਨੀਏ ਜਾਂ ਨਾ, ਇਕਬਾਲ ਕਰੀਏ ਜਾਂ ਨਾ, ਜਾਂ ਫਿਰ ਜਾਣ ਬੁੱਝ ਕੇ ਅਵੇਸਲੇ, ਬੇਪਰਵਾਹ, ਅਣਜਾਣ, ਮਚਲੇ ਹੋ ਜਾਈਏ, ਪਰ ਫਿਰ ਵੀ ਕੈਰੀ ਅੱਖ ਦੀ ਤਕਣੀ ਨਾਲ, ਤਕਣੀ ਦੇ ਵਿਅੰਗ ਨਾਲ, ਵਿਅੰਗ ਦੇ ਕਟਾਖ ਨਾਲ, ਮੱਥੇ ਦੀ ਤਿਉੜੀ ਨਾਲ, ਫਿੱਕੇ ਬੋਲਾਂ ਨਾਲ, ਤਾਨੇ ਮਿਹਣਿਆਂ ਨਾਲ, ਨੁਕਤਾਚੀਨੀ ਨਾਲ, ਗਾਲਾਂ ਗਲੋਟੀਆਂ ਨਾਲ, ਨਿੰਦਿਆ ਨਾਲ, ਨੱਕ ਚੜਾਉਣ ਨਾਲ, ਬੇਇਨਸਾਫੀ ਨਾਲ, ਧੱਕੇਸ਼ਾਹੀ ਨਾਲ, ਜ਼ੁਲਮ ਨਾਲ, ਰੋਸੇ ਗਿਲਿਆਂ ਨਾਲ, ਨਫ਼ਰਤ ਨਾਲ, ਐਲਰਜੀ ਨਾਲ ਅਤੇ ਹੋਰ ਅਨੇਕਾਂ ਹੀ ਕਿਸਮ ਦੀ ਉਕਸਾਹਟ ਜਾਂ ਬਹਾਨਿਆਂ ਦੁਆਰਾ ਇਹ ਸਾਡੀ ਅੰਦਰਲੀ ਅੱਗ ਸੁਲਗਦੀ ਹੈ, ਮਗਦੀ ਹੈ, ਜਲਦੀ ਹੈ, ਪ੍ਰਗਟ ਹੁੰਦੀ ਹੈ, ਭਾਂਬੜ ਮਚਾਉਂਦੀ ਹੈ, ਲਾਟਾਂ ਮਚਾਉਂਦੀ ਹੈ, ਲਾਟਾਂ ਛੱਡਦੀ ਹੈ। ਇਸ ਤਰ੍ਹਾਂ ਸਾਡਾ ਅੰਦਰ ਬਾਹਰ ਇਹ ਸਾੜ ਦਿੰਦੀ ਹੈ ਅਤੇ ਸਾਡੇ ਚੰਗੇ ਧਰਮ ਕਰਮ, ਨੇਕੀਆਂ, ਪਰੋਪਕਾਰ ਅਤੇ ਦੈਵੀ ਗੁਣ ਵੀ ਸਾੜ ਕੇ ਸਵਾਹ ਕਰ ਦਿੰਦੀ ਹੈ। ਇਹ ਅੰਦਰਲੀ ਅਗਨ ਸਰੀਰ ਨੂੰ ਕਮਜ਼ੋਰ ਅਤੇ ਨਿਟਾਲ ਕਰਕੇ ਕਈ ਕਿਸਮ ਦੀਆਂ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਦਾ ਵੀ ਕਾਰਨ ਬਣਦੀ ਹੈ। ਇਹ ਅੰਦਰਲੀ ਅਗਨ ਸਰੀਰ ਨੂੰ ਕਮਜ਼ੋਰ ਅਤੇ ਨਿਟਾਲ ਕਰਕੇ ਕਈ ਕਿਸਮ ਦੀਆਂ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਦਾ ਵੀ ਕਾਰਨ ਬਣਦੀ ਹੈ। ਅਤੇ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿੰਨੇ ਕੀਆ, ਪੰਕਜ ਮੋਹ ਪੱਗ ਨਹੀਂ ਚੱਲੈ, ਹਮ ਦੇਖਾ ਤਹਿ ਡੂਬੀਅਲੇ, ਮਨ ਏਕ ਨਚੇ ਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉਂ ਕੰਚਨ ਸੁਹਾਗਾ ਢਾਲੈ। ਅੰਤਰ ਕ੍ਰੋਧ ਅਹੰਕਾਰ ਹੈ, ਅੰਦਿਨ ਜਲੈ ਸਦਾ ਦੁੱਖ ਪਾਏ। ਇਹਨਾਂ ਨੀਵੇਂ ਵਲਵਲਿਆਂ ਜਾਂ ਰੁਚੀਆਂ ਦੀ ਤਹਿ ਵਿੱਚ ਗੋਏ ਦੀ ਅੱਗ ਵਾਂਗ ਸਾਡੀ ਗੁੱਝੀ ਅੱਗ ਸਾਡੇ ਅੰਤਸ਼ਕਰਨ ਵਿੱਚ ਦੱਬੀ ਹੋਈ ਹੈ ਅਤੇ ਸੁਲਗਦੀ ਰਹਿੰਦੀ ਹੈ। ਗੁੱਝੀ ਪਾਏ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਜਦੋਂ ਕਦੇ ਸਾਡੇ ਮਾਇਕੀ ਖਿਆਲਾਂ ਦੇ ਕਿਸੇ ਵਲਵਲੇ ਨੂੰ, ਸਾਡੀਆਂ ਕੋਈ ਫੀਲਿੰਗਸ ਨੂੰ ਠੇਸ ਵੱਜਦੀ ਹੈ ਜਾਂ ਮੁਖਾਲਫਤ ਹੁੰਦੀ ਹੈ ਤਾਂ ਸਾਡੇ ਮਨ ਦੀ ਹੋਮੇ ਬੁੜਕ ਪੈਂਦੀ ਹੈ ਅਤੇ ਸਾਡੀ ਗੁੱਝੀ ਅੱਗ ਮਗ ਪੈਂਦੀ ਹੈ। ਇਸ ਨੁਕਤੇ ਨੂੰ ਭਗਤ ਫਰੀਦ ਜੀ ਨੇ ਬੜੇ ਵਿਅੰਗ ਨਾਲ ਕਟਾਕ ਕੀਤਾ ਹੈ। ਫਰੀਦਾ ਦੁਣੀ ਵਜਾਈ ਵੱਜਦੀ, ਤੂੰ ਵੀ ਵੱਜੈ ਨਾਲ, ਸੋਈ ਜਿਉ ਨਾ ਵੱਜਦਾ, ਜਿਸ ਅੱਲੋ ਕਰਦਾ ਸਾਰ। ਅਰਥਾਤ ਹੇ ਮਨ, ਆਮ ਦੁਨੀਆਂ ਦੇ ਮਨ ਦੀਆਂ ਤਾਰਾਂ ਤਾਂ ਬੋਲ ਕਬੋਲ ਨਾਲ ਵੱਜ ਪੈਂਦੀਆਂ ਹਨ, ਪਰ ਤੂੰ ਭਗਤ ਅਖਵਾਉਂਦਾ ਹੋਇਆ ਵੀ ਲੋਕਾਂ ਦੇ ਬੋਲ ਕਬੋਲ ਨਾਲ ਕਿਉਂ ਵੱਜ ਪੈਂਦਾ ਹੈ? ਇਸ ਦੇ ਉਲਟ ਗੁਰਬਾਣੀ ਸਾਨੂੰ ਇਉਂ ਉਪਦੇਸ਼ ਦਿੰਦੀ ਹੈ, ਏਕ ਬੋਲ ਵੀ ਖਫਤੋ ਨਾਹੀਂ, ਸਾਧ ਸੰਗਤ ਸੀਤ ਲਾਈ। ਜੇਠ ਹਾੜ ਦੇ ਮਹੀਨਿਆਂ ਵਿੱਚ ਅਸੀਂ ਅੱਤ ਦੀ ਗਰਮੀ ਨਾਲ ਬੇਹਾਲ ਹੁੰਦੇ ਹਾਂ ਅਤੇ ਪੱਖਿਆਂ, ਕੂਲਰਾਂ ਅਤੇ ਬਰਫ ਆਦਿ ਨਾਲ ਇਸ ਗਰਮੀ ਦੀ ਤਪਸ਼ ਤੋਂ ਬਚਣ ਦੇ ਅਨੇਕਾਂ ਉਪਾਅ ਕਰਦੇ ਹਾਂ। ਇਸੇ ਤਰ੍ਹਾਂ ਸਾਡੀ ਅੰਦਰਲੀ ਮਾਨਸਿਕ ਅਗਨੀ ਦੀਆਂ ਅਨੇਕਾਂ ਲਾਟਾਂ ਕਿਹੜੀਆਂ? ਚਿੰਤਾ, ਫਿਕਰ, ਤ੍ਰਿਸ਼ਨਾ, ਰੋਸੇ, ਗਿਲੇ, ਐਲਰਜੀ, ਈਰਖਾ, ਦੁਐਤ, ਨਫ਼ਰਤ, ਵੈਰ, ਵਿਰੋਧ, ਨਿੰਦਾ, ਚੁਗਲੀ, ਸ਼ੱਕ, ਡਰ, ਸਾੜਾ, ਕੁਲਝਣਾ, ਦੁੱਖ, ਕਲੇਸ਼, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮੈਂ, ਮੇਰੀ ਆਦਿ, ਇਹ ਸਾਰੀਆਂ ਸਾਡੀ ਅੰਦਰਲੀ ਮਾਨਸਿਕ ਅਗਨੀ ਦੀਆਂ ਲਾਟਾਂ। ਇਹਨਾਂ ਵਾਸ਼ਨਾਵਾਂ ਇਹ ਵਾਸ਼ਨਾਵਾਂ ਜਦ ਸਾਨੂੰ ਅਤਿਅੰਤ ਤੰਗ ਕਰਦੀਆਂ ਹਨ ਤਾਂ ਅਸੀਂ ਇਹਨਾਂ ਦੇ ਸੇਕ ਤੋਂ ਬਚਣ ਲਈ ਕੀ ਕਰਦੇ ਹਾਂ? ਸਿਨੇਮਾ, ਟੀਵੀ, ਨੋਵਲ, ਨਸ਼ੇ ਜਾਂ ਤਾਸ਼ ਅਤੇ ਕਈ ਕਿਸਮ ਦੇ ਹੋਰ ਮਨੋਰੰਜਨਾਂ ਦੁਆਰਾ ਆਰਜ਼ੀ ਤੌਰ 'ਤੇ ਇਹਨਾਂ ਨੂੰ ਭੁਲਾਉਣ ਜਾਂ ਟਾਲਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਸਾਡੇ ਮਨ, ਚਿੱਤ ਅਤੇ ਅੰਤਸ਼ਕਰਨ ਵਿੱਚ ਇਹ ਗੁੱਝੀ ਅੱਗ, ਇਹ ਛੁਪੀ ਹੋਈ ਅੱਗ ਉਸੇ ਤਰ੍ਹਾਂ ਸੁਲਗਦੀ ਰਹਿੰਦੀ ਹੈ ਅਤੇ ਵੱਧਦੀ ਜਾਂਦੀ ਹੈ। ਮਰਜ਼ ਬੜਤੀ ਗਈ ਜਿਉਂ ਜਿਉਂ ਦਵਾ ਕੀ। ਇੱਕ ਹੋਰ ਉਦਾਹਰਣ, ਰੇਗਿਸਤਾਨ ਵਿੱਚ, ਡੈਜ਼ਰਟ ਵਿੱਚ ਊਂਠ ਵਰਗੇ ਵੱਡੇ ਵੱਡੇ ਮੁਰਗੇ ਹੁੰਦੇ ਹਨ ਜਿਨ੍ਹਾਂ ਨੂੰ ਸ਼ੁਤਰ ਮੁਰਗ, ਆਸਟ੍ਰਿਚ ਕਿਹਾ ਜਾਂਦਾ ਹੈ। ਜਦੋਂ ਇਸ ਨੂੰ ਕੋਈ ਖਤਰਾ ਦਿਸਦਾ ਹੈ ਤਾਂ ਇਹ ਆਪਣਾ ਸਿਰ ਰੇਤੇ ਵਿੱਚ ਲੁਕੋ ਕੇ ਸਮਝਦਾ ਹੈ ਕਿ ਉਹ ਖਤਰੇ ਤੋਂ ਬਚ ਗਿਆ ਹੈ, ਪਰ ਛੇਤੀ ਹੀ ਉਹ ਮਾਰਿਆ ਜਾਂਦਾ ਹੈ। ਐਨ ਇਸੇ ਤਰ੍ਹਾਂ ਅਸੀਂ ਇਸ ਗੁੱਝੀ ਮਾਨਸਿਕ ਅਗਨੀ ਵਿੱਚ ਦਿਨ ਰਾਤ ਸੜਦੇ ਬਲਦੇ ਹੋਏ ਵੀ ਕਈ ਕਿਸਮ ਦੇ ਮਨੋਰੰਜਨਾਂ ਅਤੇ ਐਸ਼ ਵਿੱਚ ਖੱਚਤ ਹੋ ਕੇ ਆਪਣੇ ਮਨ ਨੂੰ ਝੂਠੀ ਤਸੱਲੀ ਦਿੰਦੇ ਹਾਂ ਅਤੇ ਇਸ ਮਾਨਸਿਕ ਅਗਨੀ ਨੂੰ ਭੁੱਲਣ ਜਾਂ ਟਾਲਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਬੜੀ ਅਨੋਖੀ ਗੱਲ ਹੈ ਕਿ ਸਾਡੇ ਵਿੱਚੋਂ ਕੋਈ ਵੀ ਇਹ ਗੱਲ ਮੰਨਣ ਜਾਂ ਇਕਬਾਲ ਕਰਨ ਨੂੰ ਤਿਆਰ ਹੀ ਨਹੀਂ ਕਿ ਸਾਡੇ ਅੰਦਰ ਇਹ ਗੁੱਝੀ ਮਾਨਸਿਕ ਅੱਗ ਦਾ ਤੱਤ ਪ੍ਰਵੇਸ਼ ਹੈ। ਭਾਵੇਂ ਅਸੀਂ ਦਿਨ ਰਾਤ ਇਸੇ ਮਿਥਨ ਮੋਹ ਅਗਨ ਸੋਕ ਸਾਗਰ ਵਿੱਚ ਗਲਤਾਨ ਹੋ ਕੇ ਸੜ ਬਲ ਰਹੇ ਹਾਂ। ਸਾਡੇ ਮਨ ਦੇ ਮੁੱਢਲੇ ਦੋ ਅੱਡ ਅੱਡ ਰੁੱਖ ਜਾਂ ਜੀਵਨ ਆਸ਼ੇ ਹਨ ਜੋ ਆਪਸ ਵਿੱਚ ਮੁਤਜ਼ਾਦ ਹਨ, ਓਪੋਜ਼ਿਟ ਹਨ, ਇੱਕ ਦੂਜੇ ਦੇ ਉਲਟ ਹਨ। ਲਿਵ ਧਾਤ ਦੋਏ ਰਾਹ ਹੈ ਹੁਕਮੀ ਕਾਰ ਕਮਾਏ। ਪਹਿਲਾ ਬਾਹਰ ਮੁਖੀ ਬਿਰਤੀਆਂ ਵਿੱਚ ਗਲਤਾਨ ਹੋ ਕੇ, ਐਗਜ਼ੋਟੈਰਿਕ ਲਾਈਫ ਵਿੱਚ ਗਲਤਾਨ ਹੋ ਕੇ ਰੱਬ ਦੀ ਭੁੱਲ, ਹੁਕਮ ਤੋਂ ਅਣਜਾਣ, ਕੂੜੀ ਸਿਆਣਪ, ਮੈਂ ਮੇਰੀ ਦਾ ਵਰਤਾਰਾ, ਮੋਹ ਮਾਇਆ ਵਿੱਚ, ਭਰਮ ਭੁਲਾਵੇ ਵਿੱਚ, ਇਲਾਹੀ ਬਰਕਤਾਂ ਤੋਂ ਵਾਂਝੇ, ਦੂਜੇ ਪਾਓ, ਆਤਿਸ਼ ਦੁਨੀਆ, ਗੁੱਝੀ ਪਾਏ, ਅਗਨ ਕੁੰਟ, ਅਗਨ ਸੋਕ ਸਾਗਰ ਵਿੱਚ ਵਿਚਰਨਾ ਅਤੇ ਦੁੱਖ ਭੋਗਣਾ, ਇਹ ਹੈ ਪਹਿਲਾ ਰਾਹ। ਦੂਸਰਾ ਹੈ ਈਜ਼ੋਟੈਰਿਕ ਲਾਈਫ, ਅੰਤਰਮੁਖੀ ਹੋ ਕੇ ਬਿਰਤੀਆਂ ਇਕਾਗਰ ਕਰਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਆਤਮ ਪ੍ਰਾਇਣ ਹੋਣਾ, ਸ਼ਬਦ ਦੀ ਟੇਕ ਲੈਣੀ, ਸ਼ਬਦ ਵਿੱਚ ਸੁਰਤ ਲਾ ਕੇ ਨਾਮ ਸਿਮਰਨ ਕਰਨਾ, ਸ਼ਬਦ ਵਿੱਚ ਲਿਵਲੀਨ ਹੋਣਾ, ਚਰਨ ਸ਼ਰਨ ਜਾਣਾ ਅਤੇ ਸ਼ਬਦ ਦੇ ਪ੍ਰਕਾਸ਼ ਵਿੱਚ, ਹਾਂਜੀ ਸ਼ਬਦ ਦੇ ਪ੍ਰਕਾਸ਼ ਵਿੱਚ ਠੰਡ, ਆਤਮ ਰੰਗ, ਰੁਣ ਝੁਣ, ਅਨਹਤੁਣੀ, ਪਿਰਮ ਰਸ, ਨਾਮ ਰਸ, ਪਿਰਮ ਪਿਆਲਾ, ਪ੍ਰੇਮ ਸਵੈਪਨਾ, ਪਿਆਰ ਦੇ ਹਿੰਡੋਲੇ, ਨਾਮ ਖੁਮਾਰੀ, ਸਦਾ ਖੈਰ, ਸਦਾ ਸੁਖ, ਸਦਾ ਖੇਮ, ਸਦਾ ਸਵੇਰਾ, ਸਦਾ ਖੁਸ਼ੀ, ਸਦੀਵੀ ਖੇੜਾ ਮਾਨਣਾ ਹੈ। ਗੁਰਬਾਣੀ ਦਾ ਫਰਮਾਨ ਹੈ, ਰੋਗ ਦਾਰੂ ਦੋਵੇਂ ਬੁਝੈ ਤਾਂ ਵੈਦ ਸੁਜਾਣ। ਇਸ ਪੰਕਤੀ ਅਨੁਸਾਰ ਕਲ ਤਾਤੀ ਤੇ ਠੰਡਾ ਹਰਨਾਉ ਦੋਹਾਂ ਨੂੰ ਸਮਝਣ, ਪਹਿਚਾਨਣ, ਬੁੱਝਣ ਤੇ ਨਿਰਣਾ ਕਰਨ ਲਈ ਗੁਰਬਾਣੀ ਸਾਨੂੰ ਇਉਂ ਅਗਵਾਈ ਤੇ ਜੀਵਨ ਸੇਧ ਦਿੰਦੀ ਹੈ। ਦੁਰਮਤ ਅਗਨ ਜਗਤ ਪਰ ਜਾ ਰਹਿ ਸੋ ਉਭਰੈ ਗੁਰ ਸ਼ਬਦ ਵਿਚਾਰੈ। ਤਪਤ ਬੁੱਝੀ ਗੁਰ ਸ਼ਬਦੀ ਮਾਏ ਬਿਨਸ ਗਇਓ ਤਾਪ ਸਭ ਸਹਿਸਾ ਗੁਰ ਸੀਤਲ ਮਿਲਿਓ ਸਹਿਜ ਸੁਭਾਏ। ਗੁਰ ਸ਼ਬਦੀ ਹਰ ਮਨ ਵਸੈ ਹਰ ਸਹਿਜੇ ਜਾਤਾ ਅੰਦਰੋਂ ਤਿਸ਼ਨਾ ਅਗਨ ਬੁੱਝੀ ਹਰ ਅੰਮ੍ਰਿਤ ਸਰ ਨਾਤਾ। ਇਹ ਜਗ ਜਲਤਾ ਨਦਰੀ ਆਇਆ ਗੁਰ ਕੈ ਸ਼ਬਦ ਸੁਭਾਏ ਸ਼ਬਦ ਰੱਤੇ ਸੇ ਸੀਤਲ ਪਏ ਨਾਨਕ ਸੱਚ ਕਮਾਏ। ਮਾਇਆ ਅਗਨ ਜਲੈ ਸੰਸਾਰੇ ਗੁਰਮੁਖ ਨਿਵਾਰੇ ਸ਼ਬਦ ਵਿਚਾਰੇ ਅੰਤਰ ਸ਼ਾਂਤ ਸਦਾ ਸੁਖ ਪਾਇਆ ਗੁਰਮਤੀ ਨਾਮ ਲੀਜੈ ਹੈ। ਸ਼ਬਦ ਅਤੇ ਨਾਮ ਆਤਮ ਪ੍ਰਕਾਸ਼ ਦੇ ਦੋ ਪੱਖ ਹਨ। ਸ਼ਬਦ ਅਤੇ ਨਾਮ ਦੋਨੋਂ ਹੀ ਇੱਕੋ ਆਤਮ ਪ੍ਰਕਾਸ਼ ਦੇ ਪ੍ਰਤੀਕ ਤੇ ਪ੍ਰਗਟਾਵੇ ਹਨ। ਇਸੇ ਲਈ ਗੁਰਬਾਣੀ ਵਿੱਚ ਗੁੱਝੀ ਮਾਨਸਿਕ ਅੱਗ ਨੂੰ ਠੰਡਾ ਹਰਨਾਉ ਨਾਲ ਬੁਝਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਮਨ ਮੇਰੇ ਗਉ ਹਰ ਨਾਮ ਕਾ ਓਲਾ ਤੁਝੈ ਨਾ ਲਾਗੈ ਤਾਤਾ ਚੋਲਾ। ਜੈ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ। कल ताती ठंडा हरनाओ, सिमर सिमर सदा सुख पाओ। चंदन चंद न सरद रुत, मूल न मिटई काम, शीतल थी वह नानका जपंदड़ो हर नाम। तपत कड़ाहा बुझ गया, गुर शीतल नाम दियो। मेरे मन नाम नित नित ले, जलत नाही अगन सागर सूख मन तन दे। हर के नाम की मन रुचे, कोट शांत आनंद पूरन जलत छाती बुझे। बिन नामे सूखा संसार, अगन तृष्णा जले वारो वार। हां जी, आतश दुनिया खुनक नाम खुदाया। वाहेगुरु जी का खालसा, वाहेगुरु जी की फतेह। ऐसी गुरबाणी विचार लेख नंबर 40, आतश दुनिया भाग तीजा। गुरु प्यारी सात संगत, गुरु प्यारे बाबू जी हरा ने आप सही मायने विच गुरबाणी अनुसार जीवन जो के सानू सही आत्मिक जीवन से देन लई 132 गुरबाणी विचार दे अनुभवी लेख लिखे हैं। पंजाबी और हिंदी विच सारे 132 लेख नाम मात्र पेटा ते बाहर उपलब्ध हैं। 5 लेख अंग्रेजी विच भी उपलब्ध हैं। लैके पढ़िए, अपने जीवन से दिए आया जीवन सफला करिए। वाहेगुरु जी का खालसा, वाहेगुरु जी की फतेह।